ਗੁਣ ਰਾਸ ਬਨ ਪੱਲੈ ਆਨੀ, ਦੇਖ ਰਤਨ ਇਹੋ ਮਨ ਲਪਟਾਨੀ।
ਜਾਂ ਲਭਾਇਆ ਦਾ ਅਰਥ ਵਸਤ ਅਨੂਪ ਸੁਣੀ ਲਭਾਇਆ, ਮੈਂ ਉਸ ਅਨੂਪ ਵਸਤੂ ਨੂੰ ਸੁਣ ਕੇ ਤੇ ਮੈਂ ਉਸਨੂੰ ਲਭਾਇਆ, ਲੱਭਣ ਦੀ ਖਾਤਰ, ਲੈਣ ਦੀ ਖਾਤਰ ਤੁਹਾਡੇ ਪਾਸ ਆਇਆ ਹਾਂ। ਗੁਣ ਰਾਸ ਬਨ ਪੱਲੈ ਆਨੀ, ਤੇ ਫਿਰ ਤੂੰ ਦੱਸ ਬਈ ਪੂੰਜੀ ਕਿਹੜੀ ਲੈ ਕੇ ਆਇਆ? ਤਾਂ ਹਜ਼ੂਰ ਕਹਿੰਦੇ ਨੇ, ਜਗਿਆਸੂ ਬੇਨਤੀ ਕਰਦਾ, ਗੁਣ ਰਾਸ ਬਨ ਪੱਲੈ ਆਨੀ, ਜਿਹੜੇ ਦੈਵੀ ਗੁਣ ਨੇ, ਸਤ, ਸੰਤੋਖ, ਦਇਆ, ਧਰਮ, ਵਿਚਾਰ, ਕਰਣਾ, ਮੁਦਤਾ, ਮੈਤਰੀ, ਉਪੇਕਸ਼ਾ ਆਦਿਕ ਜਿਹੜੇ ਦੈਵੀ ਗੁਣਾਂ ਦੀ ਪੂੰਜੀ ਬਨ ਕੇ ਮੈਂ ਆਪਣੇ ਪੱਲੇ ਵਿੱਚ ਲਿਆਂਦੀ ਹੈ। ਦੇਖ ਰਤਨ ਇਹ ਮਨ ਲਪਟਾਨੀ, ਇਹ ਨਾਮ ਰੂਪੀ ਰਤਨ ਨੂੰ ਦੇਖ ਕੇ ਇਹ ਮੇਰਾ ਮਨ, ਲਪਟਾਨੀ ਦਾ ਅਰਥ ਵੀ ਇਸ ਨਾਮ ਦੇ ਨਾਲ ਚਿੰਬੜ ਗਿਆ ਹੈ, ਖਚਤ ਹੋ ਗਿਆ ਹੈ, ਮਸਤ ਹੋ ਗਿਆ ਹੈ, ਭਾਵ ਇਸ ਨਾਮ ਦੀ ਰਤਨ, ਇਸ ਨਾਮ ਰੂਪੀ ਰਤਨ ਦੀ ਸੋਭਾ ਨੂੰ ਵੇਖ ਕੇ ਔਰ ਇਹਦੀ ਸੁੰਦਰ ਚਮਕ ਦਮਕ ਦੇਖ ਕੇ ਮੇਰਾ ਮਨ ਇਹਦੇ ਵਿੱਚ ਖਚਤ ਹੋ ਗਿਆ ਹੈ।
ਸਹਾ ਵਪਾਰੀ ਦੁਆਰਾ ਆਏ, ਵੱਖਰ ਕਾਢੋ ਸੌਦਾ ਕਰਾਏ ਰਹਾਓ।
ਜਗਿਆਸੂ ਬੇਨਤੀ ਕਰਦਾ ਹੈ, ਸ਼ਾਹ ਸਤਿਗੁਰੂ ਜੀ, ਅਸੀਂ ਨਾਮ ਦੇ ਵਪਾਰੀ ਹਾਂ ਤੇ ਨਾਮ ਦਾ ਵਪਾਰ ਕਰਨ ਲਈ ਤੁਹਾਡੇ ਧਰਤੀ ਆਏ ਹਾਂ, ਵੱਖਰ ਕਾਢੋ, ਤੁਸੀਂ ਉਹ ਨਾਮ ਦਾ ਸੌਦਾ ਕੱਢੋ ਤੇ ਸੌਦਾ ਕਰਾਏ ਨਾਮ ਦਾ ਵੱਖਰ, ਉਹ ਜਿਹੜਾ ਨਾਮ ਦਾ ਵੱਖਰ ਕਹਿੰਦੇ ਲਾਭਦਾਇਕ ਵਸਤੂ ਨੂੰ, ਉਹ ਜਿਹੜਾ ਨਾਮ ਦਾ ਰਤਨ ਬਾਹਰ ਕੱਢੋ ਤੇ ਸੌਦਾ ਕਰਵਾ ਦਿਓ।
ਸਾਹੇ ਪਠਾਇਆ ਸਾਹੇ ਪਾਸ, ਅਮੋਲ ਰਤਨ ਅਮੋਲਾ ਰਾਜ।
ਰਹਾਉ ਵਿਸਰਾਮ ਦੇ ਕੇ ਹੁਣ ਸਤਿਗੁਰੂ ਪੁੱਛਦੇ ਨੇ, ਭਾਈ ਤੁਹਾਨੂੰ ਕਿਸ ਨੇ ਭੇਜਿਆ ਹੈ? ਜਿਵੇਂ ਕੋਈ ਹੀਰੇ ਰਤਨਾਂ ਦਾ ਵਪਾਰੀ ਕਿਸੇ ਜੌਹਰੀ ਦੇ ਕੋਲ ਜਾਂਦਾ ਹੈ, ਉਹ ਜੌਹਰੀ ਪੁੱਛਦੇ ਨੇ ਵੀ ਦੱਸੋ ਤੁਹਾਨੂੰ ਕਿਸ ਨੇ ਭੇਜਿਆ ਸਾਡੇ ਕੋਲ? ਤਾਂ ਹਜ਼ੂਰ ਕਹਿੰਦੇ ਨੇ, ਸਾਹੇ ਪਠਾਇਆ ਸ਼ਾਹੇ ਪਾਸ, ਵੀ ਉਹ ਸ਼ਾਹ ਪਾਤਸ਼ਾਹ ਅਕਾਲ ਪੁਰਖ ਨੇ ਸਾਨੂੰ ਸ਼ਾਹ ਗੁਰੂ ਦੇ ਪਾਸ ਭੇਜਿਆ ਹੈ। ਇੱਕ ਪਾਸੇ ਅਕਾਲ ਪੁਰਖ ਵਾਹਿਗੁਰੂ ਦੀਨ ਦੁਨੀਆਂ ਦਾ ਪਾਤਸ਼ਾਹ ਹੈ, ਦੂਸਰੇ ਪਾਸੇ ਸਤਿਗੁਰੂ ਮਹਾਰਾਜ ਨੇ ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਉਸ ਪਾਤਸ਼ਾਹ ਅਕਾਲ ਪੁਰਖ ਨੇ ਸਾਨੂੰ ਗੁਰੂ ਪਾਤਸ਼ਾਹ ਦੇ ਪਾਸ ਭੇਜਿਆ ਹੈ। ਅਮੋਲ ਰਤਨ ਅਮੋਲਾ ਰਸ, ਕਾਹਦੇ ਲਈ? ਅਮੋਲ ਰਤਨ, ਜਿਹੜਾ ਅਮੋਲਕ ਰਤਨ ਹੈ ਨਾਮ, ਮੇਰਾ ਹੀਰ ਰਤਨ ਨਾਮ ਹਰ ਵਸਿਆ, ਗੁਰਹਾਸ ਤੇ ਰੂਪ ਮੇਰਾ ਮੱਥਾ, ਉਹ ਨਾਮ ਰੂਪੀ ਅਮੋਲਕ ਰਤਨ ਪ੍ਰਾਪਤ ਕਰਨ ਵਾਸਤੇ ਤੇ ਨਾਲ ਅਮੋਲਾ ਰਸ, ਬੜੀ ਅਮੋਲਕ ਪੂੰਜੀ ਵੀ ਸਾਨੂੰ ਦੇ ਕੇ ਭੇਜਿਆ, ਕਿਉਂਕਿ ਮਾਇਆ ਤੋਂ ਬਿਨਾਂ, ਪੂੰਜੀ ਤੋਂ ਬਿਨਾਂ ਤੇ ਰਤਨਾਂ ਦਾ ਸੌਦਾ ਵੀ ਨਹੀਂ ਨਾ ਹੋ ਸਕਦਾ। ਇਹ ਨਾਮ ਰੂਪੀ ਅਮੋਲਕ ਰਤਨ ਪ੍ਰਾਪਤ ਕਰਨ ਵਾਸਤੇ ਜਿਹੜੇ ਅਮੁੱਲ ਗੁਣ ਨੇ, ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਇਹ ਦੈਵੀ ਗੁਣਾਂ ਦੀ ਅਮੋਲਕ ਪੂੰਜੀ ਦੇ ਕੇ ਸਾਨੂੰ ਉਸ ਵਾਹਿਗੁਰੂ ਨੇ ਭੇਜਿਆ ਹੈ।
ਵਿਸ਼ਟ ਸੁਭਾਈ ਪਾਇਆ ਮੀਤ, ਸੌਦਾ ਮਿਲਿਆ ਨਿਹ ਚਲ ਚੀਤ।
ਵਿਸ਼ਟ ਸੁਭਾਈ, ਜਿਹੜਾ ਸ੍ਰੇਸ਼ਟ ਪਾਈ ਪ੍ਰੇਮ ਹੈ, ਇਹ ਅਸੀਂ ਵਿਚੋਲਾ ਪਾਇਆ ਹੈ ਤੇ ਇਹ ਸਾਡਾ ਮਿੱਤਰ ਵੀ ਹੈ। ਜੇ ਕੋਈ ਮਿੱਤਰ ਹੋਵੇ ਤੇ ਫਿਰ ਉਹਨੂੰ ਵਿਚੋਲਾ ਪਾਈਏ, ਉਹ ਕਦੀ ਧੋਖਾ ਨਹੀਂ ਕਰਦਾ। ਨਹੀਂ ਤੇ ਜਿਹੜਾ ਵਿਚੋਲਾ ਜਿਹਨੂੰ ਕਹਿੰਦੇ ਨੇ ਨਾ, ਵਿਚੋਲੇ ਦਾ ਅਰਥ ਕਹਿੰਦੇ ਨੇ ਵਿੱਚ ਓਲਾ, ਜਿਹੜਾ ਵਿਚੋਲਾ ਰੱਖੇ, ਪੂਰੀ ਗੱਲ ਨਾ ਦੱਸੇ ਤੇ ਫਿਰ ਉਹ ਇੱਧਰ ਉੱਧਰ, ਉਹਨੇ ਕਮਿਸ਼ਨ ਲੈਣਾ ਹੁੰਦਾ ਨਾ ਦੋਵੇਂ ਪਾਸਿਆਂ ਤੋਂ, ਉੱਧਰ ਹੋਰ ਗੱਲ ਕਰਨੀ, ਦੂਜੇ ਪਾਸੇ ਹੋਰ ਕਰਨੀ, ਵਿਚੋਲੇ ਦਾ ਕੰਮ ਇਹ ਹੁੰਦਾ। ਪਰ ਜੇ ਕੋਈ ਤੁਹਾਡਾ ਪਹਿਲਾਂ ਹੀ ਮਿੱਤਰ ਹੋਵੇ ਤੇ ਉਹ ਵਿਚੋਲਗਿਰੀ ਕਰੇ, ਉਹ ਤੁਹਾਡੇ ਨਾਲ ਧੋਖਾ ਨਹੀਂ ਕਰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਵਿਸ਼ ਸੁਭਾਈ ਪਾਇਆ ਮੀਤ, ਵੀ ਜਿਹੜਾ ਸੁਭਾਈ ਸ੍ਰੇਸ਼ਟ ਪ੍ਰੇਮ ਹੈ ਤੇ ਉਹਨੂੰ ਅਸੀਂ ਵਿਚੋਲਾ ਪਾਇਆ ਹੈ ਤੇ ਉਹ ਸਾਡਾ ਮਿੱਤਰ ਵੀ ਸੀ, ਪਹਿਲਾਂ ਵੀ ਸਾਡਾ ਉਸਦੇ ਨਾਲ ਬੜਾ ਪਿਆਰ ਸੀ ਤੇ ਅਸੀਂ ਉਹਨੂੰ ਵਿਚੋਲਾ ਪਾਇਆ, ਸੌਦਾ ਮਿਲਿਆ ਨਿਹ ਚਲ ਚੀਤ, ਹੁਣ ਸਾਨੂੰ ਨਾਮ ਦਾ ਸੌਦਾ ਗੁਰੂ ਪਾਸੋਂ ਮਿਲ ਗਿਆ, ਇਹ ਨਾਮ ਰੂਪੀ ਰਤਨ ਸਾਨੂੰ ਪ੍ਰਾਪਤ ਹੋ ਗਿਆ, ਨਿਹ ਚਲ ਚੀਤ, ਹੁਣ ਸਾਡਾ ਚਿੱਤ ਐਨ ਅਡੋਲ ਹੋ ਗਿਆ, ਵੀ ਜਿਹੜੀ ਚਿੱਤ ਦੀ ਭਟਕਣ ਸੀ ਇਹ ਸਾਰੀ ਖਤਮ ਹੋ ਗਈ ਹੈ। ਜਾਂ ਕੁਛ ਵਿਦਵਾਨਾਂ ਨੇ ਜਿਹੜੀ ਪਹਿਲੀ ਪੰਕਤੀ ਹੈ ਵਿਸ਼ ਸੁਭਾਈ ਪਾਇਆ ਮੀਤ, ਇਹਦੇ ਹੋਰ ਢੰਗ ਦੇ ਨਾਲ ਵੀ ਅਰਥ ਕੀਤੇ ਨੇ, ਵਿਸ਼ ਸੁਭਾਈ ਪਾਇਆ ਮੀਤ, ਵੀ ਜਿਹੜਾ ਲੋਕ ਤੇ ਪ੍ਰਲੋਕ ਦਾ ਮਿੱਤਰ ਤੇ ਸੁਭਾਈ ਸੋਹਣੇ ਸੁਭਾਅ ਵਾਲਾ ਵਿਚੋਲਾ ਸਤਿਗੁਰੂ ਅਸੀਂ ਪ੍ਰਾਪਤ ਕੀਤਾ। ਪਰ ਸਤਿਗੁਰੂ ਤਾਂ ਪਿੱਛੇ ਸ਼ਾਹ ਦੇ ਰੂਪ ਦੇ ਵਿੱਚ ਵਰਣਨ ਹੋ ਚੁੱਕੇ ਨੇ, ਇਸ ਲਈ ਵਿਚੋਲਾ ਕੋਈ ਹੁਣ ਇੱਥੇ ਪ੍ਰੇਮ ਹੀ ਹੋ ਸਕਦਾ। ਤੇ ਦੂਜਾ ਕੁਛ ਵਿਦਵਾਨਾਂ ਨੇ ਇਉਂ ਵੀ ਅਰਥ ਕੀਤਾ ਹੈ, ਵਿਹਚ ਸੁਭਾਈ ਪਾਇਆ ਮੀਤ, ਵੀ ਹੇ ਮਿੱਤਰੋ, ਮੀਤ ਨੂੰ ਸੰਬੋਧਨ ਸ਼ਬਦ ਵਿੱਚ ਵਰਤਿਆ, ਵੀ ਹੇ ਮਿੱਤਰੋ ਵਿਹਚ ਸੁਭਾਈ ਪਾਇਆ, ਅਸੀਂ ਜਿਹੜਾ ਸੁਭਾਈ ਸ੍ਰੇਸ਼ਟ ਪ੍ਰੇਮ ਹੈ, ਅਸੀਂ ਇਹਨੂੰ ਵਿਚੋਲਾ ਪਾਇਆ ਹੈ, ਜਿਸ ਦਾ ਸਦਕਾ ਸੌਦਾ ਮਿਲਿਆ, ਸਾਨੂੰ ਇਹ ਨਾਮ ਦਾ ਸੌਦਾ ਮਿਲ ਗਿਆ ਹੈ, ਤੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰਕੇ ਸਾਡਾ ਚਿੱਤ ਐਨ ਅਡੋਲ ਹੋ ਗਿਆ ਹੈ।
ਉਹ ਨਹੀਂ ਤਸਕਰ ਪਾਉਣ ਨਾ ਪਾਨੀ, ਸਹਿਜ ਵਿਆਜੀ ਸਹਿਜ ਲੈ ਜਾਨੀ।
ਲੋ ਹਜ਼ੂਰ ਕਹਿੰਦੇ ਨੇ, ਹੁਣ ਇਹ ਐਸਾ ਸੌਦਾ ਸਾਨੂੰ ਮਿਲਿਆ ਹੈ, ਨਾ ਇਸ ਨੂੰ ਚੋਰਾਂ ਦਾ ਡਰ ਹੈ, ਚੋਰ ਕਿਹੜੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇ ਨਾ ਹੀ ਪਾਉਣ ਇਸ ਨੂੰ ਹਵਾ ਦਾ ਡਰ ਹੈ, ਅਜਿਵੇਂ ਕਾਗਜ਼ੀ ਨੋਟ ਨੇ ਨਾ, ਜੇ ਕਿਤੇ ਤੇਜ਼ ਹਨੇਰੀ ਹੋਵੇ ਤੇ ਹੱਥੋਂ ਨਿਕਲ ਜਾਏ ਤੇ ਫਿਰ ਉੱਡ ਜਾਂਦਾ, ਹੱਥ ਨਹੀਂ ਆਉਂਦਾ। ਲੋ ਹਜ਼ੂਰ ਕਹਿੰਦੇ ਨੇ ਵੀ ਇਹ ਜਿਹੜਾ ਐਸਾ ਇਹ ਨਾਮ ਦਾ ਸੌਦਾ ਅਸਾਂ ਖਰੀਦਿਆ ਹੈ, ਨਾ ਇਸ ਨੂੰ ਚੋਰਾਂ ਦਾ ਡਰ ਹੈ, ਤੇ ਨਾ ਹੀ ਤ੍ਰਿਸ਼ਨਾ ਦੀ ਹਵਾ ਦਾ ਹਨੇਰੀ ਦਾ ਇਸ ਨੂੰ ਡਰ ਹੈ, ਤੇ ਨਾ ਹੀ ਜਿਹੜਾ ਪਦਾਰਥਾਂ ਦਾ ਪਾਣੀ ਹੈ ਉਹ ਇਸ ਨੂੰ ਡੋਬ ਸਕਦਾ ਹੈ। ਸਹਿਜ ਵਿਹਾਜੀ ਸਹਿਜ ਲੈ ਜਾਨੀ, ਇਹ ਜਿਹੜੀ ਅਸੀਂ ਨਾਮ ਰੂਪੀ ਵਸਤੂ ਖਰੀਦੀ ਹੈ ਤੇ ਸਹਿਜ ਸ਼ਾਂਤੀ ਤੇ ਤੀਰਜ ਦੇ ਨਾਲ ਖਰੀਦੀ ਹੈ, ਤੇ ਸਹਿਜ ਲੈ ਜਾਣੀ, ਇਹਨੂੰ ਅਸੀਂ ਸਹਿਜ ਅਵਸਥਾ ਦੇ ਨਾਲ ਹੀ ਇਸ ਨੂੰ ਅਸੀਂ ਅੱਗੇ ਪ੍ਰਲੋਕ ਵਿੱਚ ਜਾਂ ਧੁਰ ਅੰਦਰ ਆਤਮਾ ਸੀ ਇਸ ਨੂੰ ਲੈ ਕੇ ਜਾਣਾ ਹੈ।
ਸਤ ਕਹਿ ਖਟਿਆ ਦੁੱਖ ਨਹੀਂ ਪਾਇਆ, ਸਹੀ ਸਲਾਮਤ ਘਰ ਲੈ ਆਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤ ਕਹਿ ਖਟਿਆ ਸੀ, ਇਹ ਸੱਚ ਦਾ ਵਪਾਰ ਕੀਤਾ, ਇਹ ਸੱਚ ਦਾ ਸੌਦਾ ਖਟਿਆ। ਜਿਵੇਂ ਕਿ ਸੁਖਮਨੀ ਸਾਹਿਬ ਬਾਣੀ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਸੰਕੇਤ ਦਿੱਤਾ ਹੈ, ਉਸਤਤ ਮਨਮੈ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ। ਇਹ ਸਤ ਕਹਿ ਖਟਿਆ, ਇਹ ਅਸੀਂ ਸਤ ਦਾ ਸੱਚ ਦਾ ਸੌਦਾ ਖਟਿਆ ਹੈ, ਤੇ ਦੁੱਖ ਨਹੀਂ ਪਾਇਆ, ਇਹਦੇ ਵਿੱਚ ਭੋਰਾ ਵੀ ਸਾਨੂੰ ਕੋਈ ਕਸ਼ਟ ਨਹੀਂ ਕਰਨਾ ਪਿਆ, ਕਿਉਂਕਿ ਜਿਹੜੇ ਹੀਰੇ ਮੋਤੀਆਂ ਦੇ ਵਪਾਰੀ ਨੇ ਔਰ ਉੱਥੇ ਜਾ ਕੇ ਚੁੱਪ ਚਾਪ ਬੜੀ ਸ਼ਾਂਤੀ ਨਾਲ ਜਾ ਕੇ ਗੱਲਬਾਤ ਕਰਦੇ ਨੇ, ਤੇ ਸੌਦਾ ਹੋ ਜਾਂਦਾ, ਨਾ ਉੱਥੇ ਲੜਾਈ ਨਾ ਝਗੜਾ ਕੁਛ ਨਹੀਂ ਉੱਥੇ ਤੁਸੀਂ ਵੇਖੋਗੇ, ਤੇ ਜਿੱਥੇ ਹੋਰ ਮਾਰਕੀਟਾਂ ਹੁੰਦੀਆਂ ਨੇ ਉੱਥੇ ਲੜਾਈ ਝਗੜੇ ਹੁੰਦੇ ਨੇ। ਸਤ ਕਹਿ ਖਟਿਆ, ਹਜ਼ੂਰ ਕਹਿੰਦੇ ਨੇ ਅਸੀਂ ਸਤਸੰਗਤ ਵਿੱਚ ਜਾ ਕੇ ਗੁਰੂ ਦੇ ਪਾਸੋਂ ਇਹ ਸੱਚੇ ਨਾਮ ਦਾ ਸੌਦਾ ਖਟਿਆ ਹੈ, ਇਹਦੇ ਵਿੱਚ ਭੋਰਾ ਵੀ ਦੁੱਖ ਨਹੀਂ ਕੋਈ ਕਸ਼ਟ ਨਹੀਂ ਪ੍ਰਾਪਤ ਕੀਤਾ, ਸਹੀ ਸਲਾਮਤ ਘਰ ਲੈ ਆਇਆ, ਤੇ ਮੈਂ ਇਸ ਨਾਮ ਰੂਪੀ ਰਤਨ ਨੂੰ ਖਰੀਦ ਕੇ ਸਹੀ ਸਲਾਮਤ ਹੋ ਬਹੂ ਬੜੇ ਸੁੱਖ ਸ਼ਾਂਤੀ ਨਾਲ ਮੈਂ ਆਪਣੇ ਘਰ ਦੇ ਵਿੱਚ ਲੈ ਆਇਆ ਹਾਂ, ਭਾਵ ਗੁਰੂ ਦੇ ਪਾਸੋਂ ਨਾਮ ਪ੍ਰਾਪਤ ਕਰਕੇ ਮੈਂ ਉਸਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ।
ਮਿਲਿਆ ਲਾਹਾ ਪਏ ਆਨੰਦ, ਤਨ ਸਾਹਾ ਪੂਰੇ ਬਖਸਿੰਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਿਲਿਆ ਲਾਹਾ ਸਾਨੂੰ ਇਸ ਨਾਮ ਰੂਪੀ ਰਤਨ ਦੇ ਵਿੱਚੋਂ ਬੜਾ ਲਾਹਾ ਮੁਕਤੀ ਦਾ, ਆਤਮਕ ਆਨੰਦ ਦਾ, ਵਾਹਿਗੁਰੂ ਦੀ ਪ੍ਰਾਪਤੀ ਦਾ ਮਿਲਿਆ ਹੈ, ਤੇ ਅਸੀਂ ਬੜੇ ਪ੍ਰਸੰਨ ਹੋਏ ਹਾਂ, ਬੜੇ ਆਨੰਦ ਵਿੱਚ ਹੋ ਗਏ ਹਾਂ, ਨਿਹਾਲ ਹੋ ਗਏ ਹਾਂ। ਧੰਨ ਸ਼ਾਹ ਪੂਰੇ ਬਖਸ਼ਣ, ਧੰਨ ਹੈ ਸ਼ਾਹ ਸਤਿਗੁਰੂ, ਉਹ ਪੂਰੀਆਂ ਬਖਸ਼ਾਂ ਕਰਨ ਵਾਲੇ ਨੇ, ਕਿਉਂਕਿ ਸਾਨੂੰ ਪਾਤਸ਼ਾਹ ਅਕਾਲ ਪੁਰਖ ਨੇ ਗੁਰੂ ਪਾਤਸ਼ਾਹ ਦੇ ਕੋਲ ਭੇਜਿਆ ਸੀ ਇਹ ਨਾਮ ਦਾ ਸੌਦਾ ਖਰੀਦਣ ਦੇ ਲਈ, ਤੇ ਸਤਿਗੁਰੂ ਨੇ ਮਿਹਰ ਕੀਤੀ ਹੈ, ਤੇ ਸਤਿਗੁਰੂ ਨੇ ਸਾਨੂੰ ਇਹ ਨਾਮ ਦਾ ਸੌਦਾ ਸਾਡੀ ਝੋਲੀ ਵਿੱਚ ਪਾ ਦਿੱਤਾ, ਤੇ ਇਸ ਲਾਹੇ ਨੂੰ ਪ੍ਰਾਪਤ ਕਰਕੇ ਅਸੀਂ ਪ੍ਰਸੰਨ ਹੋ ਗਏ ਹਾਂ। ਧੰਨ ਹਨ ਸਤਿਗੁਰੂ ਪਾਤਸ਼ਾਹ, ਤੇ ਉਹ ਪੂਰੀਆਂ ਬਖਸ਼ਾਂ ਕਰਨ ਵਾਲੇ ਹਨ।
ਉਹ ਸੌਦਾ ਗੁਰਮੁਖ ਨੇ ਵਿਰਲੇ ਪਾਇਆ, ਸਹਿਲੀ ਖੇਪ ਨਾਨਕ ਲੈ ਆਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੌਦਾ ਗੁਰਮੁਖ ਨੇ ਵਿਰਲੇ ਪਾਇਆ, ਇਹ ਜਿਹੜਾ ਨਾਮ ਦਾ ਸੌਦਾ ਹੈ ਕਿਸੇ ਵਿਰਲੇ ਹੀ ਗੁਰਸਿੱਖ ਮਾਈ ਭਾਈ ਨੇ ਗੁਰੂ ਦੁਆਰਾ ਪ੍ਰਾਪਤ ਕੀਤਾ ਹੈ। ਇਹ ਨਾਮ ਗੁਰੂ ਦੁਆਰਾ ਮਿਲਦਾ ਹੈ, ਆਪਣੇ ਆਪ ਨਹੀਂ ਮਿਲ ਸਕਦਾ, ਨਾ ਗੁਰੂ ਤੋਂ ਬਿਨਾਂ ਕਿਸੇ ਹੋਰ ਤੋਂ ਮਿਲ ਸਕਦਾ, ਇਹ ਕਿਸੇ ਵਿਰਲੇ ਜਗਿਆਸੂ ਨੇ ਗੁਰੂ ਦੁਆਰਾ ਇਹ ਨਾਮ ਦਾ ਸੌਦਾ ਪ੍ਰਾਪਤ ਕੀਤਾ ਹੈ। ਸਹਿਲੀ ਖੇਪ ਨਾਨਕ ਲੈ ਆਇਆ, ਇਹ ਜਿਹੜੀ ਸਹਿਲੀ ਖੇਪ ਸੁਖ ਵਾਲੀ ਸਵੱਲੀ ਖੇਪ, ਸਹਿਲੀ ਖੇਪ ਕਹਿੰਦੇ ਨੇ ਜਿਹੜੀ ਸਵੱਲੀ ਖੇਪ, ਭਾਵ ਲਾਹੇ ਵਾਲੀ ਖੇਪ ਲੈ ਕੇ ਮੈਂ ਆਪਣੇ ਘਰ ਦੇ ਵਿੱਚ ਆਇਆ, ਕਿਉਂਕਿ ਜਿਹਦੇ ਕੋਲ ਰਤਨ ਆ ਜਾਵੇ ਉਹ ਬਹੁਤ ਵਡਮੁੱਲਾ ਹੁੰਦਾ, ਇਹ ਸਹਿਲੀ ਖੇਪ ਹੈ, ਲਾਹੇਬੰਦੀ ਖੇਪ ਲੈ ਕੇ ਮੈਂ ਆਪਣੇ ਘਰ ਦੇ ਵਿੱਚ ਆਇਆ ਹਾਂ ਤੇ ਪ੍ਰਸੰਨ ਹੋ ਗਿਆ ਹਾਂ।
ਆਸਾ ਮਹੱਲਾ ਪੰਜਵਾਂ ਗੁਣ ਅਵਗਨ ਮੇਰੋ ਕਛ ਨਾ ਵਿਚਾਰੋ ਨੈ ਦੇਖਿਓ ਰੂਪ ਰੰਗ ਸਿੰਗਾਰੋ।
ਲਓ ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਬਈ ਜਦੋਂ ਕੋਈ ਜਗਿਆਸੂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਆਪਣੇ ਦਿਲੋਂ ਉਸ ਦੇ ਨਾਲ ਪਿਆਰ ਕਰਦਾ ਹੈ, ਤੇ ਫਿਰ ਵਾਹਿਗੁਰੂ ਪਰਮੇਸ਼ਰ ਦਾ ਬਿਰਧ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਧ ਸਵਾਮੀ ਸੰਦਾ। ਸੁਣਬੋ ਸਖੀ ਕੰਤ ਹਮਾਰੋ ਕੀ ਅਲੋਕ ਸਮਾਨਾ, ਐ ਸਖੀਓ ਸੁਣੋ ਉਸ ਪਤੀ ਪਰਮੇਸ਼ਰ ਨੇ ਕੀ ਅਲੋਕ ਸਮਾਨਾ ਸਾਡਾ ਪੱਕ ਕੀਤਾ, ਸਾਡਾ ਅੰਗੀਕਾਰ ਕੀਤਾ, ਸਾਡਾ ਉਸਨੇ ਖਸਮਾਨਾ ਕੀਤਾ। ਕਰ ਮਸਤਕ ਤਾਰ ਰਾਖਿਓ ਕਰ ਆਪਣਾ ਕਿਆ ਜਾਨਾ ਹੈ ਲੋਕ ਅਜਾਨਾ, ਸਾਡੇ ਸਿਰ ਉੱਤੇ ਆਪਣੀ ਕਿਰਪਾ ਦਾ ਹੱਥ ਰੱਖ ਕੇ ਕਰ ਮਸਤਕ ਤਾਰ। ਕਰ ਕਹਿੰਦੇ ਨੇ ਹੱਥ ਨੂੰ, ਵੀ ਸਾਡੇ ਮੱਥੇ ਤੇ ਆਪਣਾ ਮੇਰਾ ਭਰਿਆ ਹੱਥ ਰੱਖ ਕੇ ਤੇ ਸਾਨੂੰ ਆਪਣਾ ਦਾਸ ਆਪਣਾ ਪੁੱਤਰ ਬਣਾ ਕੇ ਰੱਖਿਆ ਹੈ। ਕਿਆ ਜਾਨਾ ਇਹ ਲੋਕ ਅਜਾਨਾ, ਇਹ ਜਿਹੜੇ ਦੁਨੀਆਂ ਦੇ ਅਣਜਾਣ ਲੋਕ ਨੇ, ਬੇਸਮਝ ਨੇ, ਬੇਖਬਰ ਨੇ, ਇਹ ਇਸ ਗੱਲ ਨੂੰ ਕੀ ਜਾਣ ਸਕਦੇ ਨੇ? ਲੋਕਾਂ ਨੂੰ ਇਸ ਗੱਲ ਦਾ ਕੀ ਪਤਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਕਿਵੇਂ ਆਪਣੇ ਪਿਆਰਿਆਂ ਨੂੰ ਬੌੜਦਾ ਹੈ, ਕਿਵੇਂ ਉਹਨਾਂ ਨੂੰ ਆਪਣਾ ਬਣਾ ਕੇ ਰੱਖਦਾ ਹੈ? ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਉਹਦਾ ਜ਼ਿਕਰ ਕਰ ਰਹੇ ਨੇ। ਗੁਣ ਅਵਗੁਣ ਮੇਰੋ ਕਛ ਨਾ ਵਿਚਾਰੋ, ਉਸ ਪਤੀ ਪਰਮੇਸ਼ਰ ਨੇ ਜਦੋਂ ਆਪਣੇ ਪਿਆਰ ਦੇ ਵਿੱਚ ਆਇਆ ਉਹਨੇ ਸਾਡੇ ਨਾ ਕਿਸੇ ਗੁਣ ਨੂੰ ਤੱਕਿਆ ਨਾ ਔਗੁਣ ਨੂੰ ਤੱਕਿਆ, ਸਾਡੇ ਕਿਸੇ ਵੀ ਗੁਣ ਔਗੁਣ ਦੀ ਉਸਨੇ ਵਿਚਾਰ ਨਹੀਂ ਕੀਤੀ, ਨਾ ਦੇਖਿਓ ਰੂਪ ਰੰਗ ਸੀ ਗਾਰੋ, ਤੇ ਨਾ ਹੀ ਉਸਨੇ ਸਾਡਾ ਰੂਪ ਦੇਖਿਆ ਵੀ ਇਹ ਕਿੰਨਾ ਕੁ ਸੁੰਦਰ ਰੂਪ ਹੈ, ਤੇ ਨਾ ਹੀ ਸਾਡਾ ਗੋਰਾ ਤੇ ਕਾਲਾ ਰੰਗ ਵੇਖਿਆ, ਤੇ ਨਾ ਹੀ ਕੋਈ ਸਾਡਾ ਸ਼ਿੰਗਾਰ ਦੇਖਿਆ। ਭਾਵ ਜਦੋਂ ਵਾਹਿਗੁਰੂ ਦੇ ਮਨ ਦੇ ਵਿੱਚ ਖਿੱਚ ਪੈਦਾ ਹੋਈ ਤੇ ਉਸਨੇ ਸਾਨੂੰ ਆਪਣੇ ਨਾਲ ਮਿਲਾਇਆ ਤੇ ਉਸਨੇ ਐਸੀ ਸਾਡੇ ਤੇ ਮਿਹਰ ਕੀਤੀ ਹੈ, ਸਾਡੇ ਕਿਸੇ ਔਗੁਣ ਔਗੁਣ ਦੀ ਵਿਚਾਰ ਨਹੀਂ ਕੀਤੀ ਤੇ ਨਾ ਹੀ ਰੂਪ ਰੰਗ ਤੇ ਸ਼ਿੰਗਾਰ ਦੀ ਕੋਈ ਉਸਨੇ ਪਰਵਾਹ ਕੀਤੀ, ਤੇ ਉਸ ਵਾਹਿਗੁਰੂ ਨੇ ਸਿਰਫ ਸਾਡਾ ਪਿਆਰ ਤੱਕਿਆ, ਸਾਡਾ ਸਨੇਹ ਤੱਕਿਆ ਤੇ ਸਾਡਾ ਪ੍ਰੇਮ ਵਿਖਿਆ ਹੈ।
ਛੱਜ ਆਚਾਰ ਕਿਛ ਵਿਦ ਨਹੀਂ ਜਾਣੀ, ਬਾਹਾਂ ਪਕੜ ਪ੍ਰੈ ਸੇ ਜੈ ਆਨੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਤੀ ਸਤੀ ਰੂਪਕ ਦੇ ਵਿੱਚ ਇਹ ਸ਼ਬਦ ਉਚਾਰਨ ਹੋ ਰਿਹਾ ਹੈ। ਛੱਜ ਆਚਾਰ ਵੀ ਸਾਡਾ ਚਾਲ ਚੱਲਣ ਕਿਹੋ ਜਿਹਾ ਸੀ, ਕੋਈ ਰੋਟੀ ਪਾਣੀ ਕੱਪੜੇ ਸਿਲਾਉਣ ਦਾ ਕਿਹੋ ਜਿਹਾ ਸਾਡਾ ਸਲੀਕਾ ਸੀ ਤੇ ਸਾਡਾ ਇਖਲਾਕ ਕਿਹੋ ਜਿਹਾ ਸੀ। ਇਹ ਚੱਜ ਆਚਾਰ ਦੀ ਵੀ, ਚੱਜ ਤੋਂ ਭਾਵ ਹੈ ਚਾਲ ਚੱਲਣ ਦੀ, ਤੇ ਆਚਾਰ ਜਿਹੜਾ ਕੋਈ ਸ੍ਰਿਸ਼ਟ ਆਚਾਰ ਹੈ ਇਹਦੀ ਵੀ ਕੋਈ ਤਰਕੀਬ ਨਹੀਂ ਉਸਨੇ ਜਾਣੀ, ਭਾਵ ਇਹ ਵੀ ਨਹੀਂ ਢੰਗ ਤਰੀਕਾ ਕੋਈ ਵੇਖਿਆ ਵੀ ਇਹਦਾ ਚਾਲ ਚੱਲਣ ਕਿਹੋ ਜਿਹਾ, ਵੀ ਇਹਦਾ ਰਹਿਣ ਸਹਿਣ ਦਾ ਢੰਗ ਕਿਹੋ ਜਿਹਾ ਹੈ। ਬਸ ਇੱਕੋ ਹੀ ਚੀਜ਼ ਵੇਖੀ, ਸਾਡੇ ਦਿਲ ਦਾ ਪਿਆਰ, ਬਾਹਾਂ ਪਕੜ ਪਰੇ ਸੇਜੈ ਆਨੀ, ਉਸ ਪਤੀ ਪਰਮੇਸ਼ਰ ਨੇ ਸਾਡੀ ਬਿਰਤੀ ਰੂਪੀ ਬਾਂਹ ਪਕੜ ਕੇ ਤੇ ਜੀਵ ਰੂਪ ਇਸਤਰੀ ਨੂੰ ਆਪਣੀ ਸੇਜਾ ਤੇ ਲੈ ਆਂਦਾ, ਭਾਵ ਇਸ ਜੀਵ ਨੂੰ ਆਪਣੇ ਨਾਲ ਅਭੇਦ ਕਰ ਲਿਆ।
ਸੁਣਬੋ ਸਖੀ ਕੰਤ ਹਮਾਰੋ ਕੀ ਅਲੋ ਖਸਮਾਨਾ, ਕਰ ਮਸਤਕ ਧਾਰ ਰਾਖਿਓ ਕਰ ਆਪਣਾ, ਕਿਆ ਜਾਣੈ ਇਹ ਲੋਕ ਅਜਾਨਾ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੋਬਿੰਦ ਪਾਓ ਭਗਤ ਦਾ ਭੁੱਖਾ ਹੋਣ ਕਰਕੇ ਉਹ ਸਿਰਫ ਪਿਆਰ ਹੀ ਵੇਖਦਾ ਹੈ। ਸੁਣਬੋ ਸਖੀ ਕੰਤ ਹਮਾਰੋ ਕੀ ਅਲੋਕ ਸਮਾਨਾ, ਐ ਸਾਡੀਆਂ ਸਖੀਆਂ ਸਹੇਲੀਓ, ਭਾਵ ਸ਼ਰਧਾ ਭਗਤੀ ਵਾਲਿਓ, ਗੁਰਮੁਖੋ ਸੁਣੋ ਸਾਡਾ ਹਾਲ, ਉਸ ਪਤੀ ਪਰਮੇਸ਼ਰ ਨੇ ਸਾਡਾ ਪੱਖ ਕੀਤਾ। ਕਰ ਮਸਤਕ ਤਾ ਰਾਖਿਓ ਕਰ ਆਪਣਾ, ਸਾਡੇ ਮੱਥੇ ਤੇ ਮੇਰਾ ਭਰਿਆ ਹੱਥ ਰੱਖ ਕੇ ਤੇ ਸਾਨੂੰ ਆਪਣਾ ਦਾਸ ਬਣਾ ਕੇ ਰੱਖਿਆ ਹੈ। ਕਿਆ ਜਾਨਾ ਇਹ ਲੋਕ ਅਜਾਨਾ, ਜਿਹੜੇ ਦੁਨੀਆਂ ਦੇ ਨਾਦਾਨ ਲੋਕ ਨੇ ਜਿਹੜੇ ਪਰਮਾਰਥ ਤੇ ਪਿਆਰ ਦੀ ਭਾਸ਼ਾ ਨਹੀਂ ਸਿੱਖੇ, ਇਹ ਇਸ ਗੱਲ ਨੂੰ ਕੀ ਜਾਣ ਸਕਦੇ ਨੇ? ਇਹਨਾਂ ਨੂੰ ਕਿਸੇ ਗੱਲ ਦਾ ਗਿਆਨ ਨਹੀਂ ਹੈ।
ਸੁਹਾਗ ਹਮਾਰੋ ਅਬ ਹੁਣ ਸੋਇਓ, ਕੰਤ ਮਿਲਿਓ ਮੇਰੋ ਸਭ ਦੁੱਖ ਜੋਇਓ।
ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਹੁਣ ਸਾਡਾ ਸੁਹਾਗ ਵੀ ਸੋਇਓ ਸੁਭਾਏ ਮਾਨ ਹੋਇਆ ਹੈ, ਹੁਣ ਸਾਡੇ ਸੁਹਾਗ ਨੂੰ ਵੀ ਚਾਰ ਚੰਨ ਲੱਗ ਗਏ ਨੇ। ਕਿਉਂ? ਕੰਤ ਮਿਲਿਓ, ਸਾਨੂੰ ਪਤੀ ਪਰਮੇਸ਼ਰ ਮਿਲ ਗਿਆ ਹੈ, ਮੇਰੋ ਸਭ ਦੁੱਖ ਜੁਹਿਓ। ਹੁਣ ਸਾਡਾ ਸਾਰਾ ਦੁੱਖ ਵੀ ਜੁਹਿਓ ਦਾ ਅਰਥ ਦੂਰ ਹੋ ਗਿਆ, ਨਾਸ ਹੋ ਗਿਆ ਹੈ।
ਆਂਗਨ ਮੇਰਾ ਸੋਭਾ ਚੰਦ, ਨਿਸਬਾ ਸੁਰਪ੍ਰਿਆ ਸੰਗ ਆਨੰਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਡੇ ਹਿਰਦੇ ਦੇ ਆਂਗਣ ਦੇ ਵਿੱਚ ਹੁਣ ਸੋਭਾ ਦਾ ਚੰਦ ਚੜ੍ਹ ਪਿਆ ਹੈ। ਜਿਵੇਂ ਕਿਸੇ ਬੀਬੀ ਦਾ ਪਤੀ ਘਰ ਵਿੱਚ ਆ ਜਾਵੇ, ਉਹ ਕਹਿੰਦੀ ਵੀ ਮੇਰੇ ਆਂਗਣ ਵਿੱਚ ਤਾਂ ਚੰਦ ਚੜ੍ਹ ਗਿਆ, ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਪਰਮੇਸ਼ਰ ਪਤੀ ਆਉਂਦਾ ਹੈ ਤਾਂ ਗੁਰਮੁਖ ਇਹ ਗੱਲ ਆਖਦੇ ਨੇ ਸਾਡੇ ਇਸ ਘਰ ਦੇ ਵਿਹੜੇ ਵਿੱਚ, ਭਾਵ ਸਾਡੇ ਹਿਰਦੇ ਵਿੱਚ ਇਹ ਸੋਭਾ ਦਾ ਚੰਦ ਚੜ੍ਹਿਆ ਹੈ। ਨਿਸਬਸਰ ਪ੍ਰਸੰਗ ਆਨੰਦ, ਉਹ ਰਾਤ ਦਿਨ ਪਰਮੇਸ਼ਰ ਪਤੀ ਦੇ ਨਾਲ ਹਮੇਸ਼ਾ ਲਈ ਆਨੰਦ ਮਾਣਦੇ ਹਨ।
ਬਸਤਰ ਹਮਾਰੇ ਰੰਗ ਚਲੂਲ, ਸਗਲ ਆਭਰਣ ਸੋਭਾ ਕੰਠ ਫੂਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖਾਂ ਦਾ ਕਥਨ ਹੈ ਵੀ ਹੁਣ ਜਿਹੜੇ ਸਾਡੇ ਬਸਤਰ ਧਾਰਨ ਕੀਤੇ ਸਨ, ਉਹ ਵੀ ਚਲੂਲ ਦਾ ਅਰਥ ਹੈ ਵੀ ਬਹੁਤ ਗੂੜੇ ਲਾਲ ਰੰਗ ਦੇ ਬਸਤਰ ਧਾਰਨ ਕੀਤੇ, ਉਹ ਵੀ ਸਾਡੇ ਸਫਲ ਹੋ ਗਏ ਨੇ। ਸਗਲ ਆਭਰਨ ਤੇ ਸਾਡੇ ਆਭਰਨ ਜਿਹੜੇ ਭੂਸ਼ਣ ਸਨ, ਗਹਿਣੇ ਧਾਰਨ ਕੀਤੇ, ਉਹ ਵੀ ਸਾਰੇ ਸਫਲ ਹੋ ਗਏ। ਸੋਭਾ ਕੰਠ ਫੁੱਲ, ਤੇ ਜਿਹੜੀ ਕੰਠ ਦੇ ਵਿੱਚ ਗਲ ਦੇ ਵਿੱਚ ਫੁੱਲਾਂ ਦੀ ਮਾਲਾ ਪਾਈ ਹੋਈ ਸੀ, ਉਹਦੀ ਵੀ ਬੜੀ ਸੋਭਾ ਹੋਣ ਲੱਗ ਪਈ। ਇਸੇ ਤਰ੍ਹਾਂ ਅੰਤਰੀ ਵਰਸ ਦੇ ਵਿੱਚ ਬਸਤਰ ਹਮਾਰੇ ਰੰਗ ਚਲੂਲ, ਵੀ ਜਿਹੜੇ ਸਾਡੇ ਸਾਧੂਆਂ ਦੇ ਕਈ ਤਰ੍ਹਾਂ ਦੇ ਭੇਖ ਹੁੰਦੇ ਨੇ, ਕਈ ਲਾਲ ਰੰਗ ਦੇ ਕੱਪੜੇ ਵੀ ਪਾਉਂਦੇ ਨੇ, ਪਰ ਖਾਸ ਕਰਕੇ ਜਿਹੜੇ ਲਾਲ ਰੰਗ ਦੇ ਕੱਪੜੇ ਨੇ ਉਹ ਵਾਹਿਗੁਰੂ ਦਾ ਪ੍ਰੇਮ ਦਾ ਰੰਗ ਲਾਲ ਮੰਨੇ। ਬਸਤਰ ਹਮਾਰੇ ਰੰਗ ਚਲੂਲ, ਇਹ ਜਿਹੜੇ ਪ੍ਰੇਮ ਦੇ ਪਟੋਲੇ ਸਨ, ਇਹ ਪ੍ਰੇਮ ਦੇ ਲਾਲ ਬਸਤਰ ਪਹਿਨੇ ਹੋਏ ਸਨ, ਇਹ ਵੀ ਸਾਡੇ ਸਫਲ ਹੋ ਗਏ। ਤੇ ਸਗਲ ਆਭਰਨ, ਜਿਹੜੇ ਹੋਰ ਸ਼ੁਭ ਗੁਣਾਂ ਦੇ ਸਾਰੇ ਸ਼ਿੰਗਾਰ ਸਨ, ਸਾਰੇ ਗਹਿਣੇ ਸਨ, ਉਹ ਵੀ ਸਫਲ ਹੋ ਗਏ। ਤੇ ਸਾਡੇ ਗਲ ਦੇ ਵਿੱਚ ਜਿਹੜਾ ਫੁੱਲਾਂ ਦਾ ਹਾਰ ਸ਼ੁਭ ਗੁਣਾਂ ਦਾ ਅਥਵਾ ਵਾਹਿਗੁਰੂ ਦੇ ਸਿਮਰਨ ਦਾ ਹਾਰ ਪਾਇਆ ਹੋਇਆ ਸੀ, ਇਹ ਵੀ ਸੋਭਾ ਸੰਯੁਕਤ ਹੋ ਗਿਆ ਹੈ।
ਪ੍ਰੇ ਪੇਖੀ ਦ੍ਰਿਸ਼ ਪਾਏ ਸਗਲ ਨਿਧਾਨ, ਦੁਸ਼ਟ ਦੂਤ ਕੀ ਚੂਕੀ ਕਾਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪ੍ਰੇ ਪੇਖੀ ਦ੍ਰਿਸ਼ਟ, ਜਦੋਂ ਉਸ ਵਾਹਿਗੁਰੂ ਨੇ ਮਿਹਰ ਦੀ ਨਿਗਾਹ ਨਾਲ ਵੇਖਿਆ, ਪਾਏ ਸਗਲ ਨਿਧਾਨ, ਅਸੀਂ ਸਾਰੇ ਖਜ਼ਾਨੇ ਪ੍ਰਾਪਤ ਕਰ ਲਏ। ਭਾਵ ਸੁਹਾਗਣ ਦੇ ਲਈ ਇਸ ਤੋਂ ਹੋਰ ਕੋਈ ਵੱਡੀ ਖੁਸ਼ੀ ਨਹੀਂ ਹੁੰਦੀ। ਜਦੋਂ ਉਸਦਾ ਪਤੀ ਉਹਦੇ ਵੱਲ ਪਿਆਰ ਦੇ ਨਾਲ ਤੱਕੇ, ਉਸ ਤੱਕਣੀ ਤੋਂ ਸਭ ਕੁਝ ਹੀ ਉਹਨੂੰ ਪ੍ਰਾਪਤ ਹੋ ਜਾਂਦਾ। ਜਦੋਂ ਉਸ ਪਰਮੇਸ਼ਰ ਪਤੀ ਨੇ ਮਿਹਰ ਦੀ ਨਿਗਾਹ ਨਾਲ ਸਾਡੇ ਵੱਲ ਤੱਕਿਆ ਕਿ ਅਸੀਂ ਮਾਨੋ ਸਾਰੇ ਖਜ਼ਾਨੇ ਪ੍ਰਾਪਤ ਕਰ ਲਏ। ਭਾਵ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਜੇ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ। ਸਭ ਰਿਧੀਆਂ ਸਿੱਧੀਆਂ ਨੌ ਨਿਧੀਆਂ ਦੇ ਖਜ਼ਾਨੇ ਸਾਨੂੰ ਪ੍ਰਾਪਤ ਹੋ ਗਏ, ਕਿਉਂਕਿ ਨਾਮ ਦਾ ਖਜ਼ਾਨਾ ਸਭ ਤੋਂ ਵੱਡਾ ਹੈ। ਤੇ ਜਦੋਂ ਨਾਮ ਮਿਲ ਗਿਆ ਤੇ ਸਾਰੇ ਖਜ਼ਾਨੇ ਮਿਲ ਗਏ। ਦੁਸ਼ਟ ਦੂਤ ਕੀ ਚੁੱਕੀ ਕਾਨ, ਜਿਹੜੇ ਦੁਸ਼ਟ ਕਾਮ ਕ੍ਰੋਧ ਆਦਿਕ ਸਨ, ਤੇ ਦੂਤ ਜਿਹੜੇ ਵਿਸ਼ੇਸ਼ਣ ਸ਼ਬਦ ਸਪਰਸ਼ ਰੂਪ ਰਸ ਗੰਧ, ਹੁਣ ਇਹਨਾਂ ਦੀ ਵੀ ਕਾਨ ਕਨੌੜ ਚੁੱਕੀ ਗਈ ਹੈ।
ਸਦ ਖੁਸ਼ੀਆਂ ਸਦਾ ਰੰਗ ਮਾਣੇ, ਨੌਨਿਧ ਨਾਮ ਗ੍ਰਹਿ ਮਹਿ ਤ੍ਰਿਪਤਾ ਨੇ।
ਲੋ ਹਜ਼ੂਰ ਕਹਿੰਦੇ ਨੇ, ਉਹ ਗੁਰਮੁਖ ਹਮੇਸ਼ਾ ਲਈ ਖੁਸ਼ੀਆਂ ਮਾਣਦੇ ਨੇ ਤੇ ਹਮੇਸ਼ਾ ਲਈ ਆਨੰਦ ਮਾਣਦੇ ਹਨ। ਕਿਉਂ? ਨੌਨਿਧ ਨਾਮ, ਉਹਨਾਂ ਨੂੰ ਨੌ ਨਿਧੀਆਂ ਦਾ ਖਜ਼ਾਨਾ ਵਾਹਿਗੁਰੂ ਦਾ ਨਾਮ ਪ੍ਰਾਪਤ ਹੋ ਗਿਆ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ, ਕਿਉਂਕਿ ਨੌਨਿਧੀਆਂ ਦਾ ਖਜ਼ਾਨਾ ਅਕਾਲ ਪੁਰਖ ਦਾ ਨਾਮ ਹੀ ਹੈ ਤੇ ਉਹਨਾਂ ਗੁਰਮੁਖਾਂ ਨੂੰ ਨੌਨਿਧੀਆਂ ਦਾ ਖਜ਼ਾਨਾ ਨਾਮ ਮਿਲ ਗਿਆ। ਗ੍ਰਹਿ ਮੈਂ ਤ੍ਰਿਪਤਾਨੇ, ਤੇ ਫਿਰ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਹੀ ਰਹਿੰਦਿਆਂ ਤ੍ਰਿਪਤਾਨੇ ਦਾ ਅਰਥ ਵੀ ਉਹਨਾਂ ਨੂੰ ਤ੍ਰਿਪਤੀ ਮਿਲ ਗਈ, ਸੰਤੁਸ਼ਟੀ ਪ੍ਰਾਪਤ ਹੋ ਗਈ। ਜਦੋਂ ਨੌ ਨਿਧੀਆਂ ਦਾ ਖਜ਼ਾਨਾ ਨਾਮ ਪ੍ਰਾਪਤ ਹੋ ਗਿਆ, ਉਹ ਗੁਰਮੁਖ ਪਿਆਰੇ ਤੇ ਫਿਰ ਹਮੇਸ਼ਾ ਲਈ ਰੱਜ ਗਏ।
ਓ ਨਾਨਕ ਜੋ ਪਿਰਹਿ ਸਿਗਾਰੀ, ਥਿਰ ਸੋ ਅਗਨ ਸੰਗ ਪਤਾਰੀ।
ਜਾਏ ਦਾ ਦੂਜਾ ਅਰਥ ਨੌਨਿਧ ਨਾਮ ਗ੍ਰਹਿ ਮੈਂ, ਵੀ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੇ ਨੌ ਨਿਧੀਆਂ ਦਾ ਖਜ਼ਾਨਾ ਨਾਮ ਪ੍ਰਾਪਤ ਕਰ ਲਿਆ, ਇਸ ਲਈ ਉਹ ਗੁਰਮੁਖ ਰੱਜ ਗਏ। ਕਹੋ ਨਾਨਕ ਜੋ ਪਿਰਹਿ ਸਿਗਾਰੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੀ ਜਦੋਂ ਉਸ ਪਰਮੇਸ਼ਰ ਪਤੀ ਨੇ ਜੀਵ ਰੂਪ ਇਸਤਰੀ ਨੂੰ ਸ਼ਿੰਗਾਰ ਦਿੱਤਾ ਸ਼ੁਭ ਗੁਣਾਂ ਦਾ, ਭਗਤੀ ਦਾ, ਗਿਆਨ ਦਾ, ਥਿਰ ਸੋ ਹਾਗਣ ਸੰਗ ਪਤਾਰੀ, ਫਿਰ ਇਹ ਜੀਵ ਰੂਪ ਇਸਤਰੀ ਪਰਮੇਸ਼ਰ ਪਤੀ ਨਾਲ ਮਿਲ ਕੇ, ਪਤਾਰ ਪਤੀ ਨੂੰ ਕਹਿੰਦੇ ਨੇ, ਪਰਮੇਸ਼ਰ ਪਤੀ ਦੇ ਨਾਲ ਮਿਲ ਕੇ ਥਿਰ ਸੁਹਾਗਣ ਤੇ ਸਦਾ ਥਿਰ ਸੁਹਾਗ ਵਾਲੀ ਸੁਹਾਗਣ ਬਣ ਗਈ, ਪੱਕੀ ਸੁਹਾਗਣ ਬਣ ਗਈ। ਜਦੋਂ ਪਰਮੇਸ਼ਰ ਪਤੀ ਨਾਲ ਉਸਦਾ ਮਿਲਾਪ ਹੋ ਗਿਆ।
ਆਸਾ ਮਹੱਲਾ ਪੰਜਵਾਂ, ਦਾਨ ਦੇ ਕਰ ਪੂਜਾ ਕਰਨਾ, ਲੈਤ ਦੇ ਤੁਨ ਮੂਕਰ ਪਰਨਾ।
ਲਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਕਈ ਤਰ੍ਹਾਂ ਦੇ ਲੋਕ ਗੁਰੂ ਮਹਾਰਾਜ ਦੇ ਪਾਸ ਆਉਂਦੇ। ਜਿਹੋ ਜਿਹਾ ਕੋਈ ਅਧਿਕਾਰੀ ਹੁੰਦਾ ਉਹ ਜਿਹਾ ਉਪਦੇਸ਼ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ। ਹੁਣ ਜੇ ਇਹ ਉਪਦੇਸ਼ ਹੈ ਇਹ ਕਿਸੇ ਆਪਣੇ ਧਰਮ ਤੋਂ ਗਿਰੇ ਹੋਏ, ਆਪਣੇ ਅਸੂਲਾਂ ਤੋਂ ਡਿੱਗੇ ਹੋਏ ਕਿਸੇ ਬ੍ਰਾਹਮਣ ਦੇ ਪ੍ਰਥਾਏ ਉਚਾਰਨ ਕੀਤਾ। ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਜਦੋਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ ਹੋਇਆ ਤੇ ਇੱਕ ਲਾਲਚੀ ਬ੍ਰਾਹਮਣ ਸੀ, ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਗਿਆ ਤੇ ਜਾ ਕੇ ਕਹਿਣ ਲੱਗਾ, ਤੁਹਾਡੇ ਘਰ ਪੁੱਤਰ ਆਇਆ ਹੈ, ਇਸ ਲਈ ਤੁਸੀਂ ਮੈਨੂੰ ਦਾਨ ਦਿਓ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਕਹਿ ਕੇ ਲੰਗਰ ਪਾਣੀ ਛਕਾਇਆ, ਨਾਲ ਦਕਸ਼ਣਾ ਵੀ ਦੇ ਦਿੱਤੀ, ਕੁਸ਼ਮਾਇਆ ਵੀ ਦੇ ਦਿੱਤੀ। ਪਰ ਇਹ ਉੱਥੇ ਅੜ ਗਿਆ, ਕਹਿੰਦਾ ਨਹੀਂ, ਮੈਂ ਤੇ ਹੋਰ ਬਹੁਤੀ ਮਾਇਆ ਲੈਣੀ ਆ, ਫਿਰ ਮੈਂ ਤੁਹਾਡੇ ਘਰ ਵਿੱਚੋਂ ਜਾਵਾਂਗਾ। ਤੇ ਜਦੋਂ ਇਹ ਗੱਲਾਂ ਹੋਈਆਂ ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਲਾਲਚੀ ਬ੍ਰਾਹਮਣ ਨੂੰ, ਜਿਹੜਾ ਆਪਣੇ ਧਰਮ ਤੋਂ ਅਸੂਲਾਂ ਤੋਂ ਗਿਰ ਚੁੱਕਿਆ ਹੈ, ਤੇ ਉਹਨੂੰ ਇਸ ਢੰਗ ਦੇ ਨਾਲ ਉਪਦੇਸ਼ ਦਿੱਤਾ ਹੈ, ਐਸੇ ਬ੍ਰਾਹਮਣ ਡੂਬੇ ਭਾਈ ਨਿਰਪਰਾਧ ਚਿਤਵਹਿ ਬੁਰਿਆਈ ਰਹਾਓ। ਹਜ਼ੂਰ ਕਹਿੰਦੇ ਨੇ ਵੀ ਇਹ ਭਰਾਵੋ, ਇਹ ਗੁਰਸਿੱਖ ਭਰਾਵੋ, ਜਿਹੜੇ ਇਹੋ ਜਿਹੇ ਲਾਲਚੀ ਬ੍ਰਾਹਮਣ ਨੇ, ਜਿਹੜੇ ਆਪਣੇ ਧਰਮ ਤੋਂ ਪ੍ਰਸਟੇ ਹੋਏ ਨੇ, ਆਪਣੇ ਅਸੂਲਾਂ ਤੋਂ ਗਿਰੇ ਹੋਏ ਲੋਕ ਨੇ, ਤੇ ਕਹਾਉਂਦੇ ਨੇ ਬ੍ਰਾਹਮਣ, ਉਹ ਤੇ ਭਾਈ ਡੁੱਬਦੇ ਅਸੀਂ ਵੇਖੇ ਨੇ। ਐਸੇ ਬ੍ਰਾਹਮਣ ਡੁੱਬੇ ਭਾਈ ਹੈ ਗੁਰਸਿੱਖ ਭਰਾਵੋ, ਜਿਹੜੇ ਇਹੋ ਜਿਹੇ ਬੇਧਰਮੀ ਬ੍ਰਾਹਮਣ ਲੋਕ ਨੇ, ਬੇਵਿਸ਼ਵਾਸੀ ਬ੍ਰਾਹਮਣ ਲੋਕ ਨੇ, ਉਹ ਤੇ ਅਸੀਂ ਡੁੱਬਦੇ ਡੁੱਬੇ ਹੋਏ ਵੇਖੇ ਨੇ। ਕਿਉਂ? ਨਿਰਾਪਰਾਧ ਚਿਤਵੇਂ ਬੁਰਿਆਈ, ਉਹ ਬਿਨਾਂ ਕਿਸੇ ਅਪਰਾਧ ਤੋਂ, ਬਿਨਾਂ ਕਿਸੇ ਗੁਨਾਹ ਤੋਂ ਐਵੇਂ ਕਿਸੇ ਦੀ ਬੁਰਿਆਈ ਚਿਤਵਦੇ ਫਿਰਦੇ ਨੇ। ਇਹ ਵੀ ਜਿਹੜਾ ਲਾਲਚੀ ਬ੍ਰਾਹਮਣ ਸੀ ਨਾ, ਤੇ ਇਹ ਵੀ ਗੁਰੂ ਘਰ ਦੀ ਪਹਿਲਾਂ ਤੇ ਇਹ ਦਕਸ਼ਣਾ ਮੰਗੀ, ਦਕਸ਼ਣਾ ਮਿਲ ਗਈ, ਫਿਰ ਲਾਲਚ ਕੀਤਾ। ਜਦੋਂ ਇਸਦਾ ਲਾਲਚ ਪੂਰਾ ਨਾ ਹੋਇਆ ਤੇ ਗੁਰੂ ਘਰ ਦੀ ਨਿੰਦਿਆ ਕਰਨ ਲੱਗ ਪਿਆ, ਤੇ ਉਸਦੀ ਉਸ ਹਰਕਤ ਨੂੰ, ਉਹਦੀ ਕਰਤੂਤ ਨੂੰ ਨੰਗੀ ਕਰਦੇ ਨੇ ਸਤਿਗੁਰੂ। ਵੇਖ ਲਓ ਭਾਈ, ਇਹੋ ਜਿਹੇ ਵੀ ਇਹ ਲਾਲਚੀ ਤੇ ਬੇਧਰਮੇ ਲੋਕ ਨੇ, ਬ੍ਰਾਹਮਣ ਲੋਕ, ਬਿਨਾਂ ਕਿਸੇ ਅਪਰਾਧ ਤੋਂ ਕਿਸੇ ਦੀ ਬੁਰਿਆਈ ਚਿਤਵਦੇ ਹਨ, ਇਹ ਗੱਲ ਇਹਨਾਂ ਲਈ ਸੋਭਾ ਨਹੀਂ ਦਿੰਦੀ। ਲਓ ਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੋ ਇਸ ਬ੍ਰਾਹਮਣ ਦਾ ਚਾਲ ਚਲਣ ਸੀ, ਜੋ ਇਸਦਾ ਕਿਰਦਾਰ ਸੀ, ਉਸ ਨੂੰ ਨੰਗਾ ਕਰਦੇ ਹਨ।
ਦਾਨ ਦੇ ਕਰ ਪੂਜਾ ਕਰਨਾ, ਲੈਤ ਦੇਤ ਉਨ ਮੂਹ ਕਰ ਪਰਨਾ।
ਲਓ ਹਜ਼ੂਰ ਕਹਿੰਦੇ ਨੇ ਤੁਸੀਂ ਲੋਕਾਂ ਨੂੰ ਇਹ ਉਪਦੇਸ਼ ਦਿੰਦੇ ਹੋ ਬਈ ਤੁਸੀਂ ਬ੍ਰਾਹਮਣਾਂ ਨੂੰ ਦਾਨ ਦਿਓ ਤੇ ਬ੍ਰਾਹਮਣਾਂ ਦੀ ਹੀ ਪੂਜਾ ਕਰੋ, ਇਸ ਤੋਂ ਬਿਨਾਂ ਤੁਸੀਂ ਹੋਰ ਕਿਸੇ ਦੀ ਪੂਜਾ ਨਹੀਂ ਕਰਨੀ, ਨਾ ਕਿਸੇ ਨੂੰ ਦਾਨ ਦੇਣਾ। ਕਿਉਂਕਿ ਕੁਝ ਐਸੇ ਵੀ ਬ੍ਰਾਹਮਣ ਲੋਕ ਸਨ ਤੇ ਜਿਹੜੇ ਗੁਰੂ ਘਰ ਦੇ ਨਾਲ ਈਰਖਾ ਕਰਦੇ ਸਨ। ਕਿਉਂ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਖੱਤਰੀ ਸਨ, ਜਾਤ ਦੇ ਸੋਢੀ ਸਨ, ਇਸ ਲਈ ਬ੍ਰਾਹਮਣ ਆਪਣੇ ਆਪ ਨੂੰ ਉੱਚਾ ਗਿਣਦੇ ਸਨ ਤੇ ਲੋਕਾਂ ਨੂੰ, ਸੰਗਤਾਂ ਨੂੰ ਗੁੰਮਰਾਹ ਕਰਦੇ ਸਨ ਵੀ ਤੁਸੀਂ ਅਸਲੀ ਜਿਹੜੀ ਦਾਨ ਦੇਣ ਦਾ ਅਧਿਕਾਰ ਬ੍ਰਾਹਮਣਾਂ ਨੂੰ ਹੈ ਤੇ ਤੁਸੀਂ ਸਾਨੂੰ ਦਾਨ ਦਿਓ ਤੇ ਸਾਡੀ ਪੂਜਾ ਕਰੋ। ਜਿਵੇਂ ਇਤਿਹਾਸ ਵਿੱਚ ਉਹ ਵੀ ਜ਼ਿਕਰ ਆਉਂਦਾ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਪੰਡਿਤ ਆ ਕੇ ਕਥਾ ਸੁਣਾਉਂਦਾ ਸੀ। ਸੰਗਰਾਂਦ ਵਾਲੇ ਦਿਨ ਉਸਨੇ ਆ ਕੇ ਮਹੀਨੇ ਦਾ ਫਲਾ ਦੇਸ਼ ਵੀ ਸੁਣਾਉਣਾ, ਤੇ ਇੱਕ ਦਿਨ ਉਹਦੇ ਮਨ ਦੇ ਵਿੱਚ ਗੁਰੂ ਘਰ ਪ੍ਰਤੀ ਈਰਖਾ ਪੈਦਾ ਹੋ ਗਈ ਤੇ ਉਹਦੇ ਮਨ ਦੇ ਵਿੱਚ ਇਹ ਹੰਕਾਰ ਪੈਦਾ ਹੋ ਗਿਆ, ਅਸੀਂ ਬ੍ਰਾਹਮਣ ਹਾਂ, ਸਾਡੀ ਜਾਤ ਬੜੀ ਉੱਚੀ ਹੈ, ਅਸੀਂ ਪਹਿਲਾਂ ਤੋਂ ਲੈ ਕੇ ਗੁਰੂ ਹਾਂ, ਪਰ ਸਾਨੂੰ ਹੁਣ ਗੁਰੂ ਘਰ ਦੇ ਗੁਲਾਮ ਹੋਣਾ ਪੈ ਰਿਹਾ ਹੈ, ਇਹ ਗੱਲ ਉਲਟ ਹੋ ਰਹੀ ਹੈ। ਉਹ ਖਤਰੇ ਨਹੀਂ, ਅਸੀਂ ਬ੍ਰਾਹਮਣ ਹਾਂ, ਅਸੀਂ ਉਹਨਾਂ ਦੇ ਗੁਲਾਮ ਕਿਉਂ ਹੋਈਏ? ਤੇ ਫਿਰ ਉਸ ਬ੍ਰਾਹਮਣ ਨੇ ਇਹ ਕੂੜਾ ਪ੍ਰਚਾਰ ਸ਼ੁਰੂ ਕਰ ਦਿੱਤਾ ਬਈ ਗੁਰੂ ਮਹਾਰਾਜ ਗ੍ਰਸਤੀ ਹੋ ਕੇ ਤੇ ਨੀਵੀਂ ਜਾਤ ਵਿੱਚ ਹੋ ਕੇ ਆਪਣੀ ਪੂਜਾ ਕਰਵਾਉਂਦੇ ਨੇ, ਲੋਕਾਂ ਦੇ ਪਾਸੋਂ ਦਾਨ ਲੈਂਦੇ ਨੇ, ਵੀ ਇਹ ਧਰਮ ਮਰਯਾਦਾ ਦੇ ਉਲਟ ਕੰਮ ਹੋ ਰਿਹਾ ਹੈ। ਤੇ ਜਿਉਂ ਇਹੋ ਜਿਹਾ ਕੂੜ ਪ੍ਰਚਾਰ ਉਸਨੇ ਆਰੰਭਿਆ ਤੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਮਾਨੋ ਇਹ ਉਪਦੇਸ਼ ਦਿੱਤਾ ਹੈ, ਦਾਨ ਦੇ ਕਰ ਪੂਜਾ ਕਰਨਾ। ਇੱਕ ਪਾਸੇ ਤੁਸੀਂ ਲੋਕਾਂ ਨੂੰ ਇਹ ਗੱਲ ਆਖਦੇ ਹੋ ਵੀ ਬ੍ਰਾਹਮਣਾਂ ਨੂੰ ਦਾਨ ਦਿਓ ਅਤੇ ਨਾਲ ਉਹਨਾਂ ਦੀ ਪੂਜਾ ਕਰੋ ਅਤੇ ਦਾਨ ਦੇ ਕੇ ਉਹਨਾਂ ਦੀ ਪੂਜਾ ਕਰਨੀ ਚਾਹੀਦੀ ਹੈ, ਲੈ ਦੇਤ ਉਹਨੂੰ ਮੁਕਰ ਭਰਨਾ। ਪਰ ਜੇ ਕੋਈ ਉਹਨਾਂ ਬ੍ਰਾਹਮਣਾਂ ਨੂੰ ਦਾਨ ਦਿੰਦਾ ਵੀ ਹੈ ਅਤੇ ਉਹ ਲੈ ਵੀ ਲੈਂਦੇ ਨੇ ਅਤੇ ਫਿਰ ਉਹ ਮੁਕਰ ਜਾਂਦੇ ਨੇ ਵੀ ਸਾਨੂੰ ਤਾਂ ਕੁਛ ਦਿੱਤਾ ਹੀ ਨਹੀਂ, ਸਾਨੂੰ ਹੋਰ ਦਿਓ। ਕਿਉਂਕਿ ਜਿਹੜੇ ਬੰਦੇ ਦੇ ਮਨ ਦੇ ਵਿੱਚ ਲਾਲਚ ਪੈਦਾ ਹੋ ਜਾਵੇ ਨਾ ਅਤੇ ਫਿਰ ਉਹ ਪਹਿਲੀ ਚੀਜ਼ ਨੂੰ ਲੈ ਕੇ ਮੁਕਰ ਜਾਂਦਾ, ਮੈਨੂੰ ਤਾਂ ਕੁਛ ਦਿੱਤਾ ਹੀ ਨਹੀਂ ਅਤੇ ਮੈਨੂੰ ਤਾਂ ਹੋਰ ਚਾਹੀਦਾ। ਅਤੇ ਜੇ ਉਹਨੂੰ ਕੋਈ ਆਖੇ ਤੈਨੂੰ ਦਿੱਤਾ ਕਿਉਂ ਨਹੀਂ, ਤੈਨੂੰ ਅੱਗੇ ਵੀ ਇਸ ਸਮੇਂ 'ਤੇ, ਤੈਨੂੰ ਇਸ ਦਿਨ, ਤੈਨੂੰ ਇੰਨੇ ਟਾਈਮ 'ਤੇ, ਤੈਨੂੰ ਆਹ ਕੁਛ ਅਸੀਂ ਦਿੱਤਾ ਸੀ, ਅਤੇ ਫਿਰ ਉਹ ਕਹਿੰਦੇ ਨੇ ਲੈ ਉਹ ਮਾੜਾ ਮੋਟਾ ਦਿੱਤਾ ਸੀ, ਤੁਸੀਂ ਕਿਹੜਾ ਬਹੁਤਾ ਦਿੱਤਾ ਸੀ। ਕਿਉਂਕਿ ਲਾਲਚੀਆਂ ਨੂੰ ਇਹੋ ਜਿਹਾ ਹੀ ਕੁਛ ਸੁਭਾਅ ਹੁੰਦਾ, ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਨੇ। ਲਓ ਹਜ਼ੂਰ ਕਹਿੰਦੇ ਨੇ ਵੇਖ ਲਓ ਵੀ ਲੋਕਾਂ ਨੂੰ ਇਹ ਉਪਦੇਸ਼ ਦਿੰਦਾ ਸੀ ਵੀ ਤੁਸੀਂ ਬ੍ਰਾਹਮਣਾਂ ਨੂੰ ਦਾਨ ਦਿਓ ਅਤੇ ਬ੍ਰਾਹਮਣਾਂ ਦੀ ਪੂਜਾ ਕਰੋ, ਅਤੇ ਇਹਨੂੰ ਦਿੰਦੇ ਲੈਂਦੇ ਵੀ ਰਹੇ ਅਤੇ ਗੁਰੂ ਘਰ ਵੱਲੋਂ ਵੀ ਇਹਨੂੰ ਸਭ ਕੁਛ ਮਿਲਦਾ ਰਿਹਾ, ਪਰ ਬਾਅਦ ਵਿੱਚ ਉਹ ਮੁੱਕਰ ਗਿਆ, ਮੈਨੂੰ ਤਾਂ ਕੁਛ ਦਿੱਤਾ ਹੀ ਨਹੀਂ।
ਜਿੱਦ ਦਰ ਤੁਮ ਹੈ ਬ੍ਰਾਹਮਣ ਜਾਣਾ, ਤਿੱਦ ਦਰ ਤੂੰ ਹੀ ਹੈ ਪਛਤਾਣਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਬ੍ਰਾਹਮਣ ਨੂੰ ਕਹਿੰਦੇ ਨੇ ਵੇਖ ਲੈ ਜਿਸ ਰੱਬ ਦੀ ਦਰਗਾਹ ਵਿੱਚ ਫਿਰ ਤੂੰ ਜਾਣਾ ਹੈ ਨਾ, ਐ ਬ੍ਰਾਹਮਣਾ ਜਿਸ ਦਰ ਦੇ ਉੱਤੇ ਭਾਵ ਰੱਬ ਦੀ ਦਰਗਾਹ ਦੇ ਵਿੱਚ ਜਦੋਂ ਅੱਗੇ ਤੂੰ ਜਾਣਾ ਹੈ ਤੇ ਫਿਰ ਉੱਥੇ ਵੀ ਤੈਨੂੰ ਇਹ ਕਰਮਾਂ ਦਾ ਸਾਬਕਤਾ ਦੇਣਾ ਪਵੇਗਾ। ਨਾਨਕ ਆਖੇ ਰੇ ਮਨਾ ਸੁਣਿਆ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਤੇ ਅੱਗੇ ਪਰਮੇਸ਼ਰ ਨੇ ਧਰਮ ਰਾਜ ਨੇ ਤੇਰੇ ਕੋਲੋਂ ਲੇਖਾ ਲੈਣਾ, ਤਿੱਤ ਦਰ ਤੂੰ ਹੀ ਹੈ ਪਛਤਾਉਣਾ, ਫਿਰ ਉਸ ਰੱਬੀ ਦਰਗਾਹ ਦੇ ਵਿੱਚ ਫਿਰ ਤੈਨੂੰ ਪਛਤਾਉਣਾ ਪਵੇਗਾ, ਉਸ ਵੇਲੇ ਤੈਨੂੰ ਪਛਚਾਤਾਪ ਕਰਨਾ ਪਵੇਗਾ। ਹੁਣ ਤੇ ਲੈ ਕੇ ਫਿਰ ਮੁਕਰ ਜਾਣਾ ਵੀ ਮੈਨੂੰ ਕੁਛ ਦਿੱਤਾ ਹੀ ਨਹੀਂ, ਝੂਠ ਬੋਲਦਾ। ਤੇ ਪਰ ਜਦੋਂ ਰੱਬੀ ਦਰਗਾਹ ਵਿੱਚ ਗਿਆ ਉੱਥੇ ਤੇਰਾ ਝੂਠ ਦਾ ਪਰਦਾ ਫਾਸ਼ ਹੋ ਜਾਣਾ, ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ, ਪ੍ਰਗਟ ਪਏ ਨਦਾਨ ਸਾਹਿਬ ਜਬ ਪੁੱਛੇ ਧਰਮ ਰਾਏ। ਜਦੋਂ ਧਰਮ ਰਾਜ ਦੀ ਕਚਹਿਰੀ ਵਿੱਚ ਗਏ ਨਾ ਉੱਥੇ ਸਾਰੇ ਪਾਪ ਉਗੜ ਜਾਂਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਦੋਂ ਰੱਬੀ ਦਰਗਾਹ ਵਿੱਚ ਤੈਨੂੰ ਜਾਣਾ ਪਿਆ ਔਰ ਉੱਥੇ ਤੇਰੇ ਪਾਪ ਉਗੜਨਗੇ, ਉਸ ਰੱਬੀ ਦਰਗਾਹ ਦੇ ਵਿੱਚ ਤੈਨੂੰ ਫਿਰ ਪਛਤਾਉਣਾ ਪਵੇਗਾ।
ਐਸੇ ਬ੍ਰਾਹਮਣ ਡੂਬੇ ਭਾਈ ਨਿਰਾਪਰਾ ਚਿਤਵੈ ਬੁਰਿਆਈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਗੁਰਸਿੱਖ ਭਰਾਵੋ, ਜਿਹੜੇ ਇਹੋ ਜਿਹੇ ਲਾਲਚੀ ਤੇ ਬੇਧਰਮੇ ਬ੍ਰਾਹਮਣ ਲੋਕ ਨੇ ਜਿਨ੍ਹਾਂ ਦਾ ਕੋਈ ਦੀਨ ਮਾਨ ਨਹੀਂ ਹੈ, ਵੀ ਕਿਸੇ ਦੇ ਵਿਸ਼ਵਾਸ ਪਾਤਰ ਵੀ ਨਹੀਂ ਬਣ ਸਕਦੇ, ਇਹੋ ਜਿਹੇ ਦਾ ਪਾਏ ਡੁੱਬਦੇ ਅਸੀਂ ਵੇਖੇ ਨੇ, ਬਿਨਾਂ ਅਪਰਾਧ ਤੋਂ, ਬਿਨਾਂ ਕਸੂਰ ਤੋਂ, ਬਿਨਾਂ ਕਿਸੇ ਦੋਸ਼ ਤੋਂ ਕਿਸੇ ਦੀ ਬੁਰਿਆਈ ਚਿਤਵਦੇ ਹਨ।
ਅੰਤਰ ਲੋ ਫਿਰੈ ਹਲਕਾਏ, ਨਿੰਦਾ ਕਰੈ ਸਿਰ ਭਾਰ ਉਠਾਏ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਇਹਨਾਂ ਦਾ ਹਾਲ ਦੱਸਦੇ ਨੇ। ਅੰਦਰ ਇਹਨਾਂ ਦੇ ਲੋਭ ਦਾ ਕੁੱਤਾ ਭੌਂਕਦਾ ਤੇ ਫਿਰੈ ਹਲਕਾਏ, ਇਹ ਉਸ ਲੋਭ ਦੇ ਕਾਰਨ ਜਿਵੇਂ ਹਲਕਿਆ ਕੁੱਤਾ ਹੁੰਦਾ ਨਾ, ਇਹ ਵੀ ਹਲਕਾਏ ਫਿਰਦੇ ਨੇ। ਨਿੰਦਾ ਕਰੈ ਸਿਰ ਭਾਰ ਉਠਾਏ ਤੇ ਗੁਰੂ ਘਰ ਦੀ ਨਿੰਦਿਆ ਕਰਦੇ ਨੇ ਤੇ ਆਪਣੇ ਸਿਰ ਉੱਤੇ ਅਣਹੋਇਆ ਭਾਰ ਚੁੱਕਦੇ ਹਨ। ਅਣਹੋਣ ਦਾ ਭਾਰ ਨਿੰਦਕ ਸਿਰ ਧਰੈ ਤੇ ਨਿੰਦਕ ਅਣਹੋਇਆ ਭਾਰ ਕਿਸੇ ਦਾ ਭਾਰ ਆਪਣੇ ਸਿਰ ਉੱਤੇ ਚੁੱਕਦਾ ਹੈ।
ਮਾਇਆ ਮੂਠਾ ਚੇਤੈ ਨਾਈ ਪਰਮੇ ਭੂਲਾ ਬਹੁਤੀ ਰਾਹੀ।
ਲੋ ਹਜ਼ੂਰ ਕਹਿੰਦੇ ਨੇ ਇਹ ਜਿਹੜਾ ਬ੍ਰਾਹਮਣ ਹੈ ਲਾਲਚੀ, ਮਾਇਆ ਦਾ ਮੁੱਠਾ ਲੁੱਟਿਆ ਹੋਇਆ। ਮਾਇਆ ਮਨੋਹੋ ਨਾ ਵਿਸਰੈ ਮੰਗੈ ਦਮਾ ਦਮ, ਸੋ ਪ੍ਰਭ ਚੇਤਨਾ ਆਵੇ ਨਾਨਕ ਨਹੀਂ ਕਰਮ। ਦਿਨ ਰਾਤ ਮਾਇਆ ਨੂੰ ਸੋਚਦਾ ਰਹਿੰਦਾ, ਇਹ ਮਾਇਆ ਦਾ ਲੁੱਟਿਆ ਹੋਇਆ ਹੈ ਤੇ ਉਸ ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕਰਦਾ। ਭਰਮੇ ਪੂਲਾ ਬਹੁਤੀ ਰਾਹੀ, ਇਹ ਤੇ ਬਹੁਤੇ ਰਾਹਾਂ ਦੇ ਭਰਮ ਦੇ ਵਿੱਚ ਭੁੱਲਿਆ ਭਟਕਿਆ ਫਿਰਦਾ ਹੈ। ਕਿਉਂਕਿ ਇਹ ਜਿਹੜੇ ਬ੍ਰਾਹਮਣ ਲੋਕ ਨੇ ਇਹ ਕੋਈ ਗਣੇਸ਼ ਨੂੰ ਮੰਨਦੇ ਨੇ, ਕਦੇ ਲਕਸ਼ਮੀ ਦੀ ਪੂਜਾ ਕਰਦੇ ਨੇ, ਕਦੇ ਵਿਸ਼ਨੂੰ ਨੂੰ ਪੂਜਦੇ ਨੇ, ਕਦੇ ਕਿਸੇ ਨੂੰ, ਇਉਂ ਬਹੁਤੇ ਰਾਹਾਂ ਦੇ ਵਿੱਚ ਇਹ ਭਰਮ ਦੇ ਵਿੱਚ ਭੁੱਲਿਆ ਹੋਇਆ, ਬਹੁਤੇ ਰਾਹਾਂ ਦੇ ਵਿੱਚ ਭਟਕ ਰਿਹਾ ਹੈ।
ਬਾਹਰ ਪੇ ਕਰੇ ਕਨੇਰੇ ਅੰਤਰ ਵਿਖਿਆ ਉਤਰੀ ਘੇਰੇ।
ਲੋ ਹਜ਼ੂਰ ਕਹਿੰਦੇ ਨੇ ਬਾਹਰੋਂ ਤਾਂ ਬਹੁਤ ਸਾਰੇ ਭੇਖ ਧਾਰਨ ਕਰ ਲੈਂਦਾ ਹੈ, ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਬਹੁਤੇ ਲੋਕਾਂ ਦਾ ਇਹ ਹਾਲ ਹੁੰਦਾ ਹੈ। ਜਿਹੋ ਜਿਹੀ ਥਾਂ ਤੇ ਜਾਂਦੇ ਨੇ ਵੇਖ ਲੈਂਦੇ ਨੇ ਇੱਥੇ ਇਹੋ ਜਿਹਾ ਇਹਨਾਂ ਦਾ ਪ੍ਰਭਾਵ ਹੈ, ਇਹੋ ਜਿਹੇ ਲੋਕ ਨੇ ਤੇ ਉਹੋ ਜਿਹਾ ਭੇਖ ਧਾਰਨ ਕਰ ਲੈਂਦੇ ਨੇ। ਅੰਤਰ ਵਿਖਿਆ ਉਤਰੀ ਘੇਰੇ, ਤੇ ਅੰਦਰ ਜਿਹੜੀ ਵਿਖਿਆ ਦਾ ਅਰਥ ਮਾਇਆ ਰੂਪੀ ਨਾਗਣੀ ਹੈ, ਘੇਰੇ ਦਾ ਅਰਥ ਵੀ ਵਲ ਪਾ ਕੇ ਕੁੰਡਲ ਮਾਰ ਕੇ ਅੰਦਰ ਇਹਨਾਂ ਦੇ ਉਤਰੀ ਹੋਈ ਹੈ, ਇਹਨਾਂ ਦੇ ਅੰਦਰ ਮਾਇਆ ਰੂਪੀ ਸਪਨੀ ਕੁੰਡਲ ਮਾਰ ਕੇ ਬੈਠੀ ਹੋਈ ਹੈ ਤੇ ਬਾਹਰੋਂ ਤਰ੍ਹਾਂ ਤਰ੍ਹਾਂ ਦੇ ਭੇਖ ਧਾਰਨ ਕਰ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।
ਅਵਰ ਉਪਦੇਸ਼ ਹੈ ਆਪ ਨਾ ਬੂਝੈ, ਐਸਾ ਬ੍ਰਾਹਮਣ ਕਈ ਨਾ ਸੀਜੈ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹੋ ਜਿਹਾ ਬ੍ਰਾਹਮਣ ਕਦੇ ਵੀ ਨਹੀਂ ਪੁੱਗ ਸਕਦਾ, ਇਹੋ ਜਿਹਾ ਬ੍ਰਾਹਮਣ ਕਦੇ ਵੀ ਨਹੀਂ ਮੁਕਤ ਹੋ ਸਕਦਾ ਜਿਹੜਾ ਹੋਰਾਂ ਨੂੰ ਉਪਦੇਸ਼ ਦਿੰਦਾ। ਭਾਈ ਮਾਇਆ ਦਾ ਲਾਲਚ ਨਾ ਕਰੋ, ਮਾਇਆ ਨਾਗਣੀ ਹੈ, ਮਾਇਆ ਦੁਖਦਾਈ ਹੈ, ਹੋਰਾਂ ਨੂੰ ਇਹ ਉਪਦੇਸ਼ ਦਿੰਦਾ ਤੇ ਆਪ ਕੁਛ ਸਮਝਦਾ ਨਹੀਂ, ਆਪ ਉਸੇ ਮਾਇਆ ਦੇ ਪਿੱਛੇ ਦਿਨ ਰਾਤ ਦੌੜਿਆ ਫਿਰਦਾ ਹੈ। ਜਿਹੜਾ ਹੋਰਾਂ ਨੂੰ ਉਪਦੇਸ਼ ਦਿੰਦਾ ਤੇ ਆਪ ਉਸ ਨੂੰ ਸਮਝਦਾ ਨਹੀਂ, ਇਹੋ ਜਿਹਾ ਬ੍ਰਾਹਮਣ ਕਦੇ ਵੀ ਮੁਕਤ ਨਹੀਂ ਹੋ ਸਕਦਾ।
ਮੂਰਖ ਬਾਹਮਣ ਪ੍ਰਭੂ ਸੰਭਾਲ, ਦੇਖ ਸੁਣ ਤੇਰੇ ਹੈ ਨਾਲ।
ਹੁਣ ਉਹ ਇਹੋ ਜਿਹਾ ਹੀ ਸੀ ਉਹ ਬਾਹਮਣ ਵੀ, ਸਤਿਗੁਰੂ ਕਹਿੰਦੇ ਮੂਰਖ ਬਾਹਮਣ, ਕਹਿੰਦੇ ਉਹ ਮੂਰਖ ਬਾਹਮਣ ਆ, ਹੁਣ ਮੂਰਖ ਵੀ ਕਹਿ ਦਿੱਤਾ। ਉਹ ਭਗਤ ਕਬੀਰ ਜੀ ਦਾ ਵੀ ਸ਼ਬਦ ਆਉਂਦਾ ਨਾ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਾ ਹੈ ਬਾਰੰਗ ਬਾਰਾ। ਗਵਾਰ ਦਾ ਅਰਥ ਵੀ ਮੂਰਖ ਹੁੰਦਾ, ਤੇ ਉੱਥੇ ਕਬੀਰ ਜੀ ਨੇ ਪੰਡਿਤ ਨੂੰ ਗਵਾਰ ਕਿਹਾ ਸੀ, ਇੱਥੇ ਗੁਰੂ ਅਰਜਨ ਦੇਵ ਮਹਾਰਾਜ ਉਸ ਬਾਹਮਣ ਨੂੰ ਮੂਰਖ ਕਹਿੰਦੇ ਨੇ, ਮੂਰਖ ਬਾਹਮਣ ਪ੍ਰਭੂ ਸਮਾਲ, ਕਹਿੰਦੇ ਉਹ ਮੂਰਖ ਬਾਹਮਣਾ, ਤੂੰ ਉਸ ਮਾਲਕ ਨੂੰ ਯਾਦ ਕਰ, ਉਸ ਰੱਬ ਦਾ ਖੌਫ ਖਾ, ਦੇਖਤ ਸੁਣ ਤੇਰਾ ਹੈ ਨਾਲ, ਤੂੰ ਜੋ ਵੀ ਕੁਛ ਕਰਦਾ ਉਹ ਤੇਰੇ ਨਾਲ ਵੇਖ ਰਿਹਾ ਤੇ ਤੇਰੀ ਹਰ ਗੱਲ ਨੂੰ ਸੁਣ ਰਿਹਾ ਹੈ, ਤੂੰ ਜਿਹੜਾ ਬਾਹਰ ਲੋਕਾਂ ਵਿੱਚ ਜਾ ਕੇ ਗੁਰੂ ਘਰ ਦੀ ਨਿੰਦਿਆ ਕਰਦਾ ਹੈ, ਲੋਕਾਂ ਨੂੰ ਗੁੰਮਰਾਹ ਕਰਦਾ ਹੈ, ਉਹ ਤੇਰੀਆਂ ਸਾਰੀਆਂ ਗੱਲਾਂ ਨੂੰ ਸੁਣ ਰਿਹਾ ਹੈ ਤੇ ਜੋ ਕੁਛ ਤੂੰ ਕਰਦਾ ਉਹਨੂੰ ਵੇਖ ਰਿਹਾ ਹੈ।
ਓ ਨਾਨਕ ਜੇ ਹੋਵੀ ਭਾਗ, ਮਾਨ ਛੋੜ ਗੁਰ ਚਰਣੀ ਲਾਗ।
ਲੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਖੀਰ ਦੇ ਉੱਤੇ ਇਹਨੂੰ ਇਸ ਸਮਤ ਬਖਸ਼ੀ, ਕਹਿਣ ਲੱਗੇ ਜੇ ਤੇਰਾ ਕੋਈ ਭਾਗ ਜਾਗ ਪਵੇ, ਕੋਈ ਤੇਰਾ ਪੁੰਨ ਕਰਮ ਉਹਦੇ ਹੋ ਜਾਵੇ, ਮਾਨ ਛੋੜ ਆਪਣੀ ਜਾਤੀ ਦਾ ਹੰਕਾਰ ਛੱਡ ਕੇ ਗੁਰਚਰਨੀ ਲਾਗ ਤੇ ਗੁਰੂ ਦੇ ਚਰਨੀ ਲੱਗ ਜਾ। ਇਹ ਤੇਰੇ ਉਧਾਰ ਦਾ ਵਸੀਲਾ ਹੈ ਵੀ ਤੂੰ ਆਪਣਾ ਹੰਕਾਰ ਛੱਡ ਕੇ, ਜਾਤ ਪਾਤ ਦਾ ਅਵਮਾਨ ਛੱਡ ਕੇ ਗੁਰੂ ਦੇ ਚਰਨੀ ਲੱਗ ਜਾ ਤੇ ਫਿਰ ਤੇਰਾ ਉਧਾਰ ਹੋ ਸਕਦਾ। ਪਰ ਜੇ ਤੇਰਾ ਕੋਈ ਭਾਗ ਜਾਗੇ ਤਾਂ ਹੀ ਤੂੰ ਗੁਰੂ ਦੇ ਚਰਨੀ ਲੱਗ ਸਕਦਾ ਨਾ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪ੍ਰੀਜਾ ਜੀਓ, ਨਹੀਂ ਤੇ ਫਿਰ ਵੇਖ ਲੈ ਇੱਥੇ ਵੀ ਤੈਨੂੰ ਦੁੱਖ ਭੋਗਣਾ ਪਵੇਗਾ ਤੇ ਦਰਗਾਹ ਦੇ ਵਿੱਚ ਵੀ ਜਾ ਕੇ ਤੈਨੂੰ ਜਮਾਂ ਦੀ ਸਜ਼ਾ ਭੋਗਣੀ ਪਵੇਗੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਨੇ, ਆਪਾਂ ਸੁਣਿਆ, ਇਹਨਾਂ ਨੂੰ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਉ ਨਾਨਕ ਜੇ ਹੋਵੀ ਭਾਗ, ਮਾਨ ਛੋੜ ਗੁਰ ਚਰਣੀ ਲਾਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।